ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਏਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮਗਤ ਪਾਵਹਿ। ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਏਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਨਿਰਗੁਣ ਅਤੇ ਸਰਗੁਣ ਥੀਆ, ਉਸ ਅਕਾਲ ਪੁਰਖ ਨੇ ਪਾਵਨ ਗੁਰੂ ਸਰੂਪ ਧਾਰਨ ਕੀਤਾ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਹਜ਼ੂਰ ਫਰਮਾਉਂਦੇ ਹਨ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਈ ਉਧਾਰ। ਕੋਈ ਇਸ ਗੁਰਬਾਣੀ ਨੂੰ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਗੁਰਸਿੱਖ ਮਾਈ ਭਾਈ ਬਾਣੀ ਦੀ ਵਿਚਾਰ ਕਰਦਾ ਹੈ, ਕੋਈ ਬਾਣੀ ਦੇ ਉਪਦੇਸ਼ ਨੂੰ ਸਮਝਣ ਸਮਝਾਉਣ ਦਾ ਪਰਉਪਕਾਰ ਕਰਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਦ੍ਰਿੜ ਹੈ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦੇ ਸਿਧਾਂਤ ਨੂੰ, ਇਸ ਬਾਣੀ ਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ, ਤਿਸਕਾ ਹੋਏ ਉਧਾਰ। ਹਜ਼ੂਰ ਕਹਿੰਦੇ, ਭਾਈ ਉਧਾਰ ਤਾਂ ਉਸੇ ਦਾ ਹੋਣਾ ਹੈ। ਕਿਉਂ? ਜਿਵੇਂ ਆਪਾਂ ਲੰਗਰ ਤਿਆਰ ਕਰਦੇ ਹਾਂ, ਲਾਂਗਰੀ ਲੰਗਰ ਤਿਆਰ ਕਰਦੇ ਹਨ, ਵਰਤਾਉਣ ਵਾਲੇ ਉਸਨੂੰ ਵਰਤਾਉਂਦੇ ਹਨ, ਪਰ ਭੁੱਖ ਤਾਂ ਉਸਦੀ ਹੀ ਮਿਟਦੀ ਹੈ ਜਿਹੜਾ ਛਕ ਲੈਂਦਾ ਹੈ। ਇਸੇ ਤਰ੍ਹਾਂ ਇਸ ਗੁਰਬਾਣੀ ਨੂੰ ਪੜ੍ਹਨਾ ਹੀ ਨਹੀਂ, ਇਸ ਗੁਰਬਾਣੀ ਨੂੰ ਪੀਣਾ ਹੈ। ਕਿਉਂ? ਸਤਿਗੁਰੂ ਦੇ ਬਚਨ ਹਨ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸਤਿਗੁਰੂ ਦੀ ਇਹ ਸੱਚੀ ਬਾਣੀ ਅੰਮ੍ਰਿਤ ਦੀ ਮਿੱਠੀ ਧਾਰ ਹੈ, ਜਿਸਨੇ ਪੀ ਲਈ ਉਸੇ ਵੇਲੇ ਉਹਦੇ ਅੰਦਰ ਐਸਾ ਇੱਕ ਚਾਨਣ ਹੋਇਆ, ਉਸਨੂੰ ਮੋਖ ਦੁਆਰ ਗਿਆਨ ਪ੍ਰਾਪਤ ਹੋ ਗਿਆ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਨੇ ਪੰਜ ਸਲੋਕ ਅਤੇ ਪੰਜ ਹੀ ਅਸ਼ਟਪਦੀਆਂ ਦੀ ਵਿਚਾਰ ਸਰਵਣ ਕੀਤੀ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਛੇਵਾਂ ਸਲੋਕ ਉਚਾਰਨ ਕਰਦੇ ਹਨ। ਇਸ ਪਾਵਨ ਸਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਇਸ ਮਨੁੱਖ ਦੇ ਵੈਰੀ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਕਿਉਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਦ ਦੂਰੇ। ਜਿਹੜਾ ਇਹਨਾਂ ਪੰਜਾਂ ਨੂੰ ਚੱਕਣਾ ਚੂਰ ਕਰ ਦੇਵੇ, ਫਿਰ ਪਰਮ ਪਦਵੀ ਕੇਵਲ ਮੁਕਤੀ ਉਸ ਤੋਂ ਦੂਰ ਨਹੀਂ ਰਹਿ ਜਾਂਦੀ। ਇਉਂ ਇਹਨਾਂ ਪੰਜਾਂ ਨੂੰ ਕਿਵੇਂ ਨਾਸ਼ ਕੀਤਾ ਜਾਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਸਾਨੂੰ ਜੋ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਏਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ।
ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਿਕਾਰਾਂ ਤੋਂ ਬਚਣ ਦੇ ਲਈ ਇਹ ਇੱਕ ਢੰਗ ਤਰੀਕਾ ਦੱਸਦੇ ਹਨ ਕਿ ਤੁਸੀਂ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਕਿਉਂਕਿ ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇਹਨਾਂ ਵਿਕਾਰਾਂ ਤੋਂ ਬਚਿਆ ਨਹੀਂ ਜਾ ਸਕਦਾ। ਇਸ ਸ਼ਲੋਕ ਦੀ ਜੋ ਦੂਜੀ ਪੰਕਤੀ ਹੈ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ, ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ, ਇਹ ਸਾਰੇ ਗੁਰੂਆਂ ਦੇ ਵੀ ਪੂਜਨੀਕ ਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ, ਤੁਸੀਂ ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਭਾਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਆਪਣਾ ਗੁਰੂ ਜਾਣ ਕੇ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਹੇ ਵਾਹਿਗੁਰੂ ਜੀ, ਤੁਸੀਂ ਗੁਰੂਆਂ ਦੇ ਵੀ ਗੁਰੂ ਹੋ, ਮੇਰੇ ਵੀ ਸਤਿਗੁਰੂ ਹੋ, ਤੁਸੀਂ ਕਿਰਪਾ ਕਰੋ। ਕੀ ਚਾਹੁੰਦੇ ਹੋ? ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ। ਸੱਚੇ ਪਾਤਸ਼ਾਹ, ਇਹ ਜਿਹੜੇ ਵਿਕਾਰ ਨੇ, ਕਾਮ ਹੈ, ਕ੍ਰੋਧ ਹੈ ਅਤੇ ਲੋਭ ਹੈ ਅਤੇ ਮੋਹ ਹੈ, ਇਹ ਵੀ ਨਾਸ਼ ਹੋ ਜਾਣ। ਇਹਨਾਂ ਦੇ ਨਾਲ ਹੀ ਸਭ ਤੋਂ ਖਤਰਨਾਕ ਬਿਨਸ ਜਾਏ ਅਹੰਮੇਵ। ਅਹੰਮੇਵ ਦਾ ਅਰਥ ਹੈ ਹੰਕਾਰ, ਇਹ ਨਿਸ਼ਚੇ ਕਰਕੇ ਇਹ ਵੀ ਨਾਸ਼ ਹੋ ਜਾਵੇ, ਕਿਉਂਕਿ ਇਹ ਜਿਹੜੇ ਪੰਜੇ ਵਿਕਾਰ ਨੇ ਇਸ ਮਨੁੱਖ ਦੇ ਵੱਡੇ ਵੈਰੀ ਨੇ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਇੱਕ ਸੂਫੀ ਦਰਵੇਸ਼ ਹੋਇਆ ਸ਼ਮਸ਼ ਤਬਰੇਜ, ਉਹਨੇ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਭਗਤੀ ਕੀਤੀ, ਆਖਰ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ 'ਤੇ ਪਹੁੰਚ ਗਿਆ। ਉੱਥੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਖਲੋ ਕੇ ਉਸਨੇ ਉਸ ਖੁਦਾ ਅੱਲਾ ਤਾਲਾ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਖੁਦਾ, ਹੇ ਅੱਲਾ ਤਾਲਾ, ਹੁਣ ਤੂੰ ਕਿਰਪਾ ਕਰ, ਤੂੰ ਮੈਨੂੰ ਆ ਕੇ ਮਿਲ, ਮੈਂ ਤੇਰੇ ਲਈ ਆਪਣਾ ਘਰ ਸਵਾਰਿਆ ਹੋਇਆ ਹੈ। ਤਾਂ ਆਕਾਸ਼ਬਾਣੀ ਹੋਈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ, ਐ ਸ਼ਮਸ਼ ਤਬਰੇਜ, ਮੈਂ ਤੇਰੇ ਪਾਸ ਆਉਣ ਵਾਸਤੇ ਤਿਆਰ ਹਾਂ, ਪਰ ਤੂੰ ਜਿਹੜੇ ਦੁਸ਼ਮਣਾਂ ਨੇ ਮੇਰੇ ਘਰ 'ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਤੋਂ ਮੁਕਤ ਕਰਵਾ, ਫਿਰ ਮੈਂ ਤੇਰੇ ਪਾਸ ਆ ਸਕਦਾ ਹਾਂ। ਜਦੋਂ ਸ਼ਮਸ਼ ਤਬਰੇਜ ਨੇ ਇਹ ਗੱਲ ਸੁਣੀ ਤਾਂ ਉਸਨੇ ਆਪਣੇ ਹਿਰਦੇ ਵੱਲ ਝਾਤ ਮਾਰੀ, ਕੀ ਵੇਖਦਾ ਹੈ, ਕਿਧਰੇ ਜਿਹੜਾ ਕਾਮ ਹੈ ਉਹ ਵਿਉਹ ਘੋਲ ਰਿਹਾ ਹੈ, ਕਿਧਰੇ ਜਿਹੜਾ ਕ੍ਰੋਧ ਚੰਡਾਲ ਹੈ ਉਹ ਲੜਾਈ ਕਰ ਰਿਹਾ ਹੈ, ਕਿਧਰੇ ਜਿਹੜਾ ਲੋਭ ਹੈ ਕੁੱਤੇ ਵਾਂਗੂ ਭੌਂਕ ਰਿਹਾ ਹੈ, ਕਿਧਰੇ ਮੋਹ ਉਹ ਸੱਪ ਵਾਂਗੂ ਮੂਰਛਤ ਕਰ ਰਿਹਾ ਹੈ, ਕਿਧਰੇ ਹੰਕਾਰ ਸ਼ੇਰ ਵਾਂਗੂ ਗੱਜ ਰਿਹਾ ਹੈ। ਸ਼ਮਸ਼ ਤਬਰੇਜ਼ ਇਹ ਆਪਣੀ ਹਾਲਤ ਨੂੰ ਦੇਖ ਕੇ ਬਹੁਤ ਘਬਰਾਇਆ। ਉਸਨੇ ਇੱਕ ਇੱਕ ਦੀ ਮਿਹਨਤ ਵੀ ਬਹੁਤ ਕੀਤੀ, ਭਾਈ ਤੁਸੀਂ ਮੇਰਾ ਖਹਿੜਾ ਛੱਡੋ, ਹੁਣ ਇਸ ਘਰ ਦਾ ਮਾਲਕ ਆਉਣ ਵਾਲਾ ਹੈ, ਉਹਦੇ ਬਹਿਣ ਲਈ ਉਹਦੇ ਰਹਿਣ ਲਈ ਤੁਸੀਂ ਇਹ ਘਰ ਖਾਲੀ ਕਰੋ। ਪਰ ਉਹ ਜਿਹੜੇ ਚੋਰ ਸਨ, ਡਾਕੂ ਸਨ, ਕਦੋਂ ਇਹ ਗੱਲ ਮੰਨਦੇ ਸਨ? ਉਹ ਇੱਕ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢੇ, ਉਹ ਵਾਪਸ ਮੁੜ ਆਵੇ, ਦੂਜੇ ਨੂੰ ਫੜੇ, ਇਹ ਹੁਣ ਇਕੱਲਾ ਉਹ ਪੰਜ ਜਾਣੇ, ਅਵਰ ਪੰਚ ਹਮ ਏਕ ਜਣਾ, ਕਿਉਂ ਰਾਖੂ ਕਰ ਬਾਰ ਮਨਾ, ਮਾਰ ਹੈ ਲੁੱਟ ਹੈ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਣਾ। ਤਾਂ ਆਖਰ ਹਾਰ ਹੰਭ ਕੇ ਸ਼ਮਸ਼ ਤਬਰੇਜ਼ ਨੇ ਉਸ ਖੁਦਾ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕੀਤੀ, ਹੇ ਵਾਹਿਗੁਰੂ, ਹੇ ਖੁਦਾ, ਹੇ ਅੱਲਾ ਤਾਲਾ, ਇਹ ਪੰਜ ਨੇ, ਮੈਂ ਇਕੱਲਾ ਹਾਂ, ਇਹ ਮੇਰੀ ਵਾਹ ਪੇਸ਼ ਨਹੀਂ ਜਾਣ ਦਿੰਦੇ, ਇਸ ਲਈ ਤੂੰ ਕਿਰਪਾ ਕਰ, ਕਰ ਪ੍ਰਸਾਦ ਗੁਰਦੇਵ। ਇਹ ਗੁਰੂਆਂ ਦੇ ਗੁਰੂ ਅਕਾਲ ਪੁਰਖ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਮੇਰੇ 'ਤੇ ਕਿਰਪਾ ਕਰ, ਇਹ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ ਅਤੇ ਲੋਭ ਅਤੇ ਮੋਹ, ਅਤੇ ਸਭ ਤੋਂ ਵੱਧ ਖਤਰਨਾਕ ਹੰਕਾਰ ਹੈ, ਇਹ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਨਾਸ ਹੋ ਜਾਣ। ਆਪਣੇ ਆਪ ਮਨੁੱਖ ਚਾਹੇ ਕਿੰਨਾ ਵੀ ਯਤਨ ਕਰ ਲਵੇ, ਪਰ ਉਹ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ। ਜਦੋਂ ਇਹਨਾਂ ਦਾ ਵੇਗ ਆਉਂਦਾ ਨਾ, ਉਹ ਇੰਨਾ ਪ੍ਰਬਲ ਹੁੰਦਾ ਹੈ ਜਿਵੇਂ ਹੜ੍ਹ ਦਾ ਪਾਣੀ ਰੋਕਣਾ ਕੋਈ ਆਸਾਨ ਨਹੀਂ ਹੁੰਦਾ। ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਚਿੱਕੜ ਲਾਇਆ ਕਿਆ ਥੀਐ ਜਾਂ ਟੁੱਟੇ ਪੱਥਰ ਬੰਧ, ਜਿੱਥੇ ਪੱਥਰਾਂ ਦੇ ਬੰਨ ਵੀ ਟੁੱਟ ਜਾਂਦੇ ਨੇ, ਚਟਾਨਾਂ ਵੀ ਪਾਣੀ ਦੇ ਹੜ੍ਹ ਮੂਹਰੇ ਡਿੱਗ ਪੈਂਦੀਆਂ ਨੇ, ਉੱਥੇ ਚਿੱਕੜ ਲਾ ਕੇ ਕਿਵੇਂ ਉਸ ਹੜ੍ਹ ਦੇ ਪਾਣੀ ਨੂੰ ਰੋਕਿਆ ਜਾ ਸਕਦਾ ਹੈ? ਇਸ ਲਈ ਇਹਨਾਂ ਤੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਬਚਿਆ ਜਾ ਸਕਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੇ ਪੂਜਨੀਕ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਕਿਰਪਾ ਕਰੋ, ਇਹਨਾਂ ਵਿਕਾਰਾਂ ਤੋਂ ਬਚਾ ਲਵੋ।
ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੈ।
ਲਓ ਹੁਣ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਸਾਨੂੰ ਯਾਦ ਕਰਾਉਂਦੇ ਹਨ, ਮੱਧਮ ਪੁਰਖ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤੇ ਹਨ। ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਹਜ਼ੂਰ ਕਹਿੰਦੇ ਨੇ, ਐ ਮਨਾ ਐ ਜੀਵ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਅੰਮ੍ਰਿਤ ਰੂਪ ਭੋਜਨ ਛਕਦਾ ਹੈ। 36 ਤੋਂ ਭਾਵ ਹੈ 36 ਸੰਖਿਆ ਦਾ ਵਾਚਕ ਸ਼ਬਦ ਹੈ, ਪਰ ਇਥੋਂ ਅਰਥ ਲੈਣਾ ਹੈ ਵੀ ਕਈ ਪ੍ਰਕਾਰ, ਅਣਗਿਣਤ ਪ੍ਰਕਾਰ ਦੇ ਭੋਜਨ ਨੇ। ਹੁਣ ਜਦੋਂ ਆਪਾਂ ਆਮ ਤੌਰ 'ਤੇ ਮਠਿਆਈਆਂ ਦੀ ਗਿਣਤੀ ਕਰਦੇ ਹਾਂ, ਭੋਜਨਾਂ ਦੀ ਗਿਣਤੀ ਕਰਦੇ ਹਾਂ, ਕੋਈ ਸ਼ੁਮਾਰ ਹੀ ਨਹੀਂ, ਪਤਾ ਨਹੀਂ ਸੈਂਕੜੇ ਪ੍ਰਕਾਰ ਦੇ ਖਾਣੇ ਭੋਜਨ ਤਿਆਰ ਹੁੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, 36 ਤਾਂ ਇੱਕ ਬਹੁ ਵਚਨ ਸ਼ਬਦੀ ਹੈ, ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਅੰਮ੍ਰਿਤ ਰੂਪ ਭੋਜਨ ਛਕ ਰਿਹਾ ਹੈ।
ਤਿਸ ਠਾਕੁਰ ਕੋ ਰਖ ਮਨ ਮਾਹੈ,
ਤੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਧਾਰਨ ਕਰਕੇ ਵੀ ਰੱਖ, ਜਿਸ ਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਭੋਜਨ ਛਕਦਾ ਹੈ, ਤੇ ਇਹ ਨਾ ਹੋਵੇ ਤੂੰ ਉਸ ਤੋਂ ਲੈ ਕੇ ਖਾਈ ਜਾਵੇਂ ਅਤੇ ਉਸ ਨੂੰ ਭੁੱਲ ਹੀ ਜਾਵੇਂ। ਉਸ ਦਾਤੇ ਨੂੰ ਵੀ ਹਰ ਵੇਲੇ ਆਪਣੇ ਮਨ ਵਿੱਚ ਚੇਤੇ ਰੱਖ।
ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਸਰੀਰ ਉੱਤੇ ਕਈ ਤਰ੍ਹਾਂ ਦੀਆਂ ਸੁਗੰਧੀਆਂ ਵੀ ਲਾਉਣਾ ਹੈ। ਆ ਜਿਵੇਂ ਸਾਬਣ ਵੀ ਖੁਸ਼ਬੋਦਾਰ ਹੁੰਦੇ ਨੇ, ਸ਼ੈਂਪੂ ਵੀ ਖੁਸ਼ਬੋਦਾਰ ਹੁੰਦੇ ਨੇ, ਤੇਲ ਵੀ, ਅਤਰ ਫਲੇਲ ਅਤੇ ਸੈਂਟ ਆਦਿਕ, ਇਹ ਸਾਰੇ ਖੁਸ਼ਬੋਦਾਰ ਪਦਾਰਥ ਨੇ, ਇਹ ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਸਰੀਰ 'ਤੇ ਸੁਗੰਧੀਆਂ ਵੀ ਲਾਉਣਾ ਹੈ।
ਜਿਸ ਕੋ ਸਿਮਰਤ ਪਰਮ ਗਤ ਪਾਵ ਹੈ,
ਅਤੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਵੀ ਕਰਿਆ ਕਰ। ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਿਆਂ ਹੋਇਆਂ ਤੂੰ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਵੇਂਗਾ।
ਜਿਹ ਪ੍ਰਸਾਦ ਬਸਹੇ ਸੁਖ ਮੰਦਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾ ਰਹੇ ਹਨ। ਵੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬੜੇ ਸੁਖਾਂ ਦੇ ਘਰ ਦੇ ਵਿੱਚ ਨਿਵਾਸ ਕਰ ਰਿਹਾ ਹੈ। ਜੇ ਪ੍ਰਸਾਦ ਬਸਹਿ ਸੁਖ ਮੰਦਰ, ਅਥਵਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਮੰਦਰ ਘਰ ਦੇ ਵਿੱਚ ਬੜੇ ਸੁਖ ਨਾਲ ਰਹਿ ਰਿਹਾ ਹੈ। ਕਿਉਂਕਿ ਹੁਣ ਕਈ ਐਸੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਘਰ ਵੀ ਨਹੀਂ ਹੁੰਦਾ, ਰਹਿਣ ਦੇ ਲਈ ਕੋਈ ਮਕਾਨ ਵੀ ਨਹੀਂ ਹੁੰਦਾ। ਜਿਹੜੇ ਗਰੀਬ ਦੇਸ਼ਾਂ ਵਿੱਚ ਜਾ ਕੇ ਦੇਖੋ ਕਿਵੇਂ ਗਰੀਬ ਲੋਕ ਕਈ ਵਾਰੀ ਸਰਦੀਆਂ ਵਿੱਚ ਮਰਦੇ ਨੇ, ਕਈ ਵਾਰੀ ਗਰਮੀਆਂ ਦੇ ਵਿੱਚ ਵੀ ਮੌਤਾਂ ਹੁੰਦੀਆਂ ਨੇ। ਇਹ ਵਾਹਿਗੁਰੂ ਦੀ ਕਿਰਪਾ ਹੀ ਹੈ ਨਾ। ਜੇ ਪ੍ਰਸਾਦ ਬਸੈ ਸੁਖ ਮੰਦਰ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬੜੇ ਸੁਖ ਨਾਲ ਆਪਣੇ ਮੰਦਰ ਘਰ ਦੇ ਵਿੱਚ ਵਸਦਾ ਹੈ।
ਤਿਸ ਹੈ ਧਿਆਏ ਸਦਾ ਮਨ ਅੰਦਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਮਾਲਕ ਨੂੰ ਹਮੇਸ਼ਾ ਲਈ ਆਪਣੇ ਮਨ ਵਿਖੇ ਤੈਨੂੰ ਯਾਦ ਕਰਨਾ ਚਾਹੀਦਾ ਹੈ।
ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ,
ਫੇਰ ਵੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਘਰ ਦੇ ਵਿੱਚ ਵੀ ਤੇ ਸੁਖ ਬਸਨਾ, ਬੜੇ ਸੁਖ ਦੇ ਨਾਲ ਨਿਵਾਸ ਕਰ ਰਿਹਾ ਹੈ।
ਆਠ ਪਹਿਰ ਸਿਮਰਹੋ ਤਿਸ ਰਸਨਾ,
ਅੱਠੇ ਪਹਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੈਨੂੰ ਰਸਨਾ ਤੋਂ ਜਪਣਾ ਚਾਹੀਦਾ ਹੈ। ਮੰਦਰ ਤੋਂ ਭਾਵ ਹੈ ਜਿਹੜੇ ਪੱਕੇ ਮੰਦਰ ਨੇ, ਮਹਿਲ ਨੇ, ਉਹਨਾਂ ਦੇ ਵਿੱਚ ਬੜੇ ਬੜੇ ਅਮੀਰ ਆਦਮੀ ਰਹਿੰਦੇ ਨੇ। ਆਮ ਸਾਧਾਰਨ ਲੋਕੀ ਘਰਾਂ ਦੇ ਵਿੱਚ ਰਹਿੰਦੇ ਨੇ, ਇਸ ਲਈ ਦੋਹਾਂ ਦਾ ਹੀ ਜ਼ਿਕਰ ਸਤਿਗੁਰੂ ਨੇ ਕਰ ਦਿੱਤਾ ਵੀ ਜਿਹੜੇ ਅਮੀਰ ਲੋਕ ਨੇ ਉਹਨਾਂ ਨੂੰ ਕਹਿ ਦਿੱਤਾ ਜੇ ਪ੍ਰਸਾਦ ਬਸਹਿ ਸੁਖ ਮੰਦਰ, ਅਤੇ ਜਿਹੜੇ ਗਰੀਬ ਸਨ ਉਹਨਾਂ ਨੂੰ ਕਹਿ ਦਿੱਤਾ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਤੁਸੀਂ ਆਪਣੇ ਘਰਾਂ ਦੇ ਵਿੱਚ ਸੁਖ ਦੇ ਨਾਲ ਵਸਦੇ ਹੋ, ਅੱਠੇ ਪੈਰ ਉਸ ਦਾਤੇ ਦਾ ਰਸਨਾ ਤੋਂ ਸਿਮਰਨ ਕਰੋ।
ਜਿਹ ਪ੍ਰਸਾਦ ਰੰਗ ਰਸ ਭੋਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਅਨੇਕਾਂ ਤਰ੍ਹਾਂ ਦੇ ਰੰਗ ਤੋਂ ਭਾਵ ਹੈ ਆਨੰਦ ਤੇ ਅਨੇਕਾਂ ਤਰ੍ਹਾਂ ਭੋਗ ਪਦਾਰਥਾਂ ਦੇ ਰਸ ਮਾਣ ਰਿਹਾ ਹੈ।
ਨਾਨਕ ਸਦਾ ਧਿਆਈਐ ਧਿਆਵਨ ਜੋਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਸਲਾਹੁਣ ਯੋਗ ਹੈ, ਧਿਆਉਣ ਯੋਗ ਹੈ, ਸਿਮਰਨ ਯੋਗ ਹੈ, ਤੇ ਹਮੇਸ਼ਾ ਲਈ ਸਾਨੂੰ ਉਸਦਾ ਸਿਮਰਨ ਕਰਨਾ ਚਾਹੀਦਾ ਹੈ, ਉਸਦਾ ਚਿੰਤਨ ਕਰਨਾ ਚਾਹੀਦਾ ਹੈ।
ਜਿਹ ਪ੍ਰਸਾਦ ਪਾਟ ਪਟੰਬਰ ਹਟਾਵੇ ਹੈ,
ਲੋ ਆਪਾਂ ਇਹਨਾਂ ਗੱਲਾਂ ਦਾ ਖਿਆਲ ਬਹੁਤ ਘੱਟ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੇ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬੜੇ ਸੁੰਦਰ ਵਸਤਰ ਰੇਸ਼ਮੀ ਪਸ਼ਮੀਨੇ ਦੇ ਸਿਲਕੀ ਅਨੇਕਾਂ ਤਰ੍ਹਾਂ ਦੇ ਸਰੀਰ ਤੇ ਹੰਡਾ ਰਿਹਾ ਹੈ।
ਤਿਸ ਹੈ ਤਿਆਗ ਕਤ ਪਾਵੈ ਕਤ ਅਵਰ ਲੁਭਾਵੈ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿਸਹਿ ਤਿਆਗ ਕਤ ਅਵਰ ਲੁਭਾਵੈ, ਤੂੰ ਉਸ ਮਾਲਕ ਨੂੰ ਛੱਡ ਕੇ ਹੋਰ ਕਿੱਥੇ ਲੁਭਾਏ ਮਨ ਹੋ ਰਿਹਾ ਹੈ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਅਨੇਕਾਂ ਤਰ੍ਹਾਂ ਦੇ ਤੂੰ ਸੁੰਦਰ ਵਸਤਰ ਹੰਡਾਉਣਾ ਹੈ, ਤੇ ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਕਿੱਥੇ ਤੂੰ ਲੁਭਾਏ ਮਨ ਹੋ ਰਿਹਾ ਹੈ, ਭਾਵ ਤੈਨੂੰ ਦਾਤਾਂ ਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ, ਤੇ ਉਸ ਦਾਤੇ ਨੂੰ ਹੀ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਹੈ।
ਪ੍ਰਸਾਦ ਸੁਖ ਸੇਜ ਸੁਈਜੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਬੜੇ ਸੁਖ ਦੇ ਨਾਲ ਸੇਜਾ ਤੇ ਸੌਂਦੇ, ਆ ਦੇਖ ਲਓ ਸਤਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਹੀ ਹੈ। ਤੇ ਆਪਾਂ ਕਿੰਨੇ ਸੋਹਣੇ ਗਦੈਲਿਆਂ ਤੇ, ਕਿੰਨੇ ਸੋਹਣੇ ਬਿੱਡਾਂ ਤੇ ਆਰਾਮ ਦੇ ਨਾਲ ਸੌਂਦੇ ਹਾਂ, ਇਹ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੇ। ਜਦੋਂ ਵੀ ਕੋਈ ਦਾਤ ਵੱਲ ਸਾਡੀ ਨਿਗਾਹ ਜਾਵੇ ਤਾਂ ਉਸ ਵੇਲੇ ਦਾਤੇ ਨੂੰ ਯਾਦ ਕਰਨਾ ਚਾਹੀਦਾ। ਇਹ ਨਾ ਹੋਵੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾ ਹੀ ਮਰਨ ਵਿਚਾਰਾ, ਤੇ ਅਸੀਂ ਦਾਤਾਂ ਦੇ ਨਾਲ ਹੀ ਪਿਆਰ ਕਰਨ ਲੱਗ ਜਾਈਏ, ਦਾਤਾ ਭੁੱਲ ਹੀ ਜਾਵੇ। ਹਜ਼ੂਰ ਕਹਿੰਦੇ ਦਾਤਾਂ ਨੂੰ ਵੇਖ ਕੇ ਦਾਤੇ ਦਾ ਸ਼ੁਕਰਾਨਾ ਕਰੋ। ਜੇ ਪ੍ਰਸਾਦ ਸੁਖ ਸੇਜ ਸੋਈ ਜਾਏ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਬੜੇ ਸੁਖ ਨਾਲ ਸੇਜਾ ਤੇ ਸੌਂਦਾ ਹੈ।
ਮਨ ਆਠ ਪਹਿਰ ਤਾਕਾ ਜਸ ਗਾਵੀ ਜੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਅੱਠੇ ਪਹਿਰ ਹੀ ਉਸ ਦਾਤੇ ਦਾ ਜਸ ਕਰਨਾ ਚਾਹੀਦਾ। ਹਰ ਵੇਲੇ ਬਾਣੀ ਪੜ੍ਹੋ, ਹਰ ਵੇਲੇ ਸਿਮਰਨ ਕਰੋ, ਹਰ ਵੇਲੇ ਦਾਤੇ ਦਾ ਸ਼ੁਕਰ ਕਰਿਆ ਕਰੋ।
ਜਿਹ ਪ੍ਰਸਾਦ ਤੁਝ ਸਭ ਕੋ ਮਾਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਫਿਰ ਇਹ ਗੱਲ ਦੇਖ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੋਈ ਮੰਨਦਾ ਹੈ, ਮਾਨੈ ਤੋਂ ਮੁਰਾਦ ਹੈ ਵੀ ਤੈਨੂੰ ਸਤਿਕਾਰ ਦਿੰਦਾ ਹੈ। ਆਹ ਜਿਹੜੀ ਦੁਨੀਆਂ ਦੀ ਮਾਨ ਵਡਿਆਈ ਹੈ ਨਾ, ਸਤਿਕਾਰ ਹੈ, ਇਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ। ਇਸ ਲਈ ਸਤਿਗੁਰੂ ਕਹਿੰਦੇ ਨੇ, ਜੇ ਸਾਨੂੰ ਕਿਧਰੇ ਮਾਣ ਸਤਿਕਾਰ ਵੀ ਮਿਲਦਾ ਹੈ ਨਾ, ਤੇ ਉਸ ਵੇਲੇ ਐਵੇਂ ਨਾ ਹੰਕਾਰ ਦੇ ਵਿੱਚ ਫੁੱਲ ਜਾਓ ਵੀ ਪਤਾ ਨਹੀਂ ਇਹ ਸਾਡੇ ਕੋਈ ਆਪਣੇ ਸਰੀਰ ਦਾ ਜਾਂ ਸਾਡੇ ਆਪਣੇ ਗੁਣਾਂ ਦਾ ਸਤਿਕਾਰ ਹੋ ਰਿਹਾ ਹੈ। ਇਹ ਜਿੰਨਾ ਵੀ ਸਤਿਕਾਰ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੈ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ ਕਲਕੱਤੇ ਸ਼ਹਿਰ ਗਏ ਔਰ ਉੱਥੇ ਟੈਕਸੀਆਂ ਵਾਲੇ ਬਹੁਤ ਸਾਰੇ ਪ੍ਰੇਮੀ ਸੱਜਣ ਅੱਗੋਂ ਜਥੇ ਨੂੰ ਲੈਣ ਵਾਸਤੇ ਆਏ। ਹੁਣ ਜਥੇ ਦੇ ਸਿੰਘ ਵੀ ਤਕਰੀਬਨ 150-200 ਦੇ ਕਰੀਬ ਹੁੰਦੇ ਸਨ ਅਤੇ ਜਿਹੜੇ ਟੈਕਸੀਆਂ ਵਾਲੇ ਸਿੰਘ ਉਹ ਵੀ ਬਹੁ ਗਿਣਤੀ ਵਿੱਚ ਉੱਥੇ ਮਹਾਂਪੁਰਖਾਂ ਦੇ ਸਤਿਕਾਰ ਲਈ ਆਏ ਅਤੇ ਜਦੋਂ ਮਹਾਂਪੁਰਖ ਉਤਰੇ ਤਾਂ ਉਹਨਾਂ ਨੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਪਕੜੇ ਹੋਏ ਸਨ ਅਤੇ ਮਹਾਂਪੁਰਖਾਂ ਦਾ ਵੀ ਸਾਰੇ ਜਥੇ ਦਾ ਵੀ ਬੜਾ ਸਤਿਕਾਰ ਕੀਤਾ। ਸਾਰੇ ਹੱਥ ਜੋੜ ਕੇ ਬੇਨਤੀਆਂ ਕਰਨ ਬਈ ਤੁਸੀਂ ਮੇਰੀ ਗੱਡੀ ਵਿੱਚ ਬੈਠੋ, ਤੁਸੀਂ ਮੇਰੀ ਗੱਡੀ ਵਿੱਚ ਕਾਰ ਵਿੱਚ ਬੈਠੋ। ਅਤੇ ਸਿੰਘ ਬੜੇ ਇਸ ਗੱਲ ਤੋਂ ਹੈਰਾਨ ਸਨ ਬਈ ਇੰਨਾ ਸਤਿਕਾਰ ਕਿਉਂ ਹੋ ਰਿਹਾ ਹੈ। ਮਹਾਂਪੁਰਖ ਜਦੋਂ ਗੁਰਦੁਆਰਾ ਸਾਹਿਬ ਗਏ ਅਤੇ ਸਿੰਘ ਇਸ ਸਤਿਕਾਰ ਦੀ ਆਪਸ ਵਿੱਚ ਚਰਚਾ ਕਰ ਰਹੇ ਸਨ ਅਤੇ ਮਹਾਂਪੁਰਖਾਂ ਨੂੰ ਪਤਾ ਲੱਗਿਆ। ਮਹਾਂਪੁਰਖਾਂ ਨੇ ਕੁਝ ਸਿੰਘਾਂ ਨੂੰ ਆਪਣੇ ਕੋਲ ਸੱਦਿਆ, ਪੁੱਛਣ ਲੱਗੇ, ਭਾਈ ਤੁਹਾਨੂੰ ਪਤਾ ਵੀ ਇਹ ਸਤਿਕਾਰ ਕਿਉਂ ਹੁੰਦਾ ਹੈ, ਕਿਉਂ ਹੋਇਆ ਹੈ? ਉਹ ਕਹਿੰਦੇ, ਮਹਾਰਾਜ, ਹਾਂ, ਇਹ ਤੁਹਾਡੀ ਕਿਰਪਾ ਨਾਲ ਹੀ ਸਤਿਕਾਰ ਹੋਇਆ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਨਹੀਂ, ਤੁਸੀਂ ਭੁਲੇਖੇ ਵਿੱਚ ਹੋ, ਇਹ ਸਤਿਕਾਰ ਬਾਣੀ ਅਤੇ ਬਾਣੀ ਦਾ ਹੈ। ਤੁਸੀਂ ਬਾਣੀ ਪੜ੍ਹਦੇ ਹੋ ਅਤੇ ਸਤਿਗੁਰੂ ਦਾ ਬਾਣਾ ਧਾਰਨ ਕੀਤਾ ਹੋਇਆ, ਇਹ ਸਾਰਾ ਗੁਰੂ ਦੀ ਕਿਰਪਾ ਦੇ ਨਾਲ ਹੀ ਬਾਣੀ ਅਤੇ ਬਾਣੀ ਦਾ ਸਤਿਕਾਰ ਹੈ, ਐਵੇਂ ਨਾ ਤੁਸੀਂ ਕਿਸੇ ਹੋਰ ਭੁਲੇਖੇ ਵਿੱਚ ਪਏ ਰਹਿਣਾ। ਸੋ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਨੂੰ ਇਹ ਗੱਲ ਸਮਝਾਉਂਦੇ ਹਨ ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੋਈ ਮਾਨਾ ਦਾ ਅਰਥ ਮਾਣ ਦਿੰਦਾ, ਸਤਿਕਾਰ ਦਿੰਦਾ ਹੈ।
ਮੁਖ ਤਾ ਕੋ ਜਸ ਰਸਨ ਬਖਾਨਾ ਹੈ,
ਤੇ ਤੈਨੂੰ ਵੀ ਚਾਹੀਦਾ ਆਪਣੇ ਮੁਖ ਤੋਂ ਤੇ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਦਾ ਰਵੇ।
ਜਿਹ ਪ੍ਰਸਾਦ ਤੇਰੋ ਰਹਿਤਾ ਧਰਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੀ ਤੇਰਾ ਧਰਮ ਵੀ ਰਹਿ ਰਿਹਾ ਹੈ। ਕਿਉਂਕਿ ਜਿੱਥੋਂ ਤੱਕ ਧਰਮ ਦੀ ਗੱਲ ਹੈ, ਧਰਮ ਦਾ ਸੰਬੰਧ ਰਹਿਤ ਦੇ ਨਾਲ ਹੁੰਦਾ, ਅਸੂਲਾਂ ਦੇ ਨਾਲ ਹੁੰਦਾ, ਅਤੇ ਇਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਨਿਭਦੇ ਨੇ। ਫਰਜ਼ ਕਰੋ, ਗੁਰੂ ਮਹਾਰਾਜ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਆਖਿਆ ਵੀ ਗੁਰਸਿੱਖਾ, ਤੂੰ ਬਾਣੀ ਅਤੇ ਬਾਣੀ ਦੀ ਰਹਿਤ ਰੱਖਣੀ ਹੈ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ, ਸੰਧਿਆ ਸਮੇਂ ਰਹਿ ਰਾਤ ਸੌਣ ਲੱਗਿਆਂ ਸੋਹਿਲਾ ਪੜ੍ਹਨਾ, ਅਤੇ ਪੰਜ ਖਕਾਰਾਂ ਦੀ ਰਹਿਤ ਰੱਖਣੀ ਹੈ, ਕਦੇ ਇਹਨਾਂ ਨੂੰ ਛੱਡਣਾ ਨਹੀਂ। ਇਹ ਇੱਕ ਧਰਮ ਹੈ, ਸਿੱਖ ਧਰਮ ਦੀ ਮਰਿਆਦਾ ਹੈ। ਅਤੇ ਪਰ ਹੁਣ ਕਈ ਵਾਰੀ ਸਾਥੋਂ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ, ਕਿਤੇ ਨਿਤਨੇਮ ਦੇ ਵਿੱਚ ਵੀ ਉਕਾਈ ਰਹਿ ਜਾਂਦੀ ਹੈ, ਕਦੇ ਕੋਈ ਕਕਾਰ ਵੀ ਵਿਸਰ ਜਾਂਦਾ ਹੈ। ਪਰ ਜੇ ਕੋਈ ਆਪਣੇ ਧਰਮ ਦੇ ਵਿੱਚ ਪਰਪੱਕ ਹੈ, ਸਿੱਖੀ ਅਸੂਲਾਂ ਦੇ ਵਿੱਚ ਪਰਪੱਕ ਹੈ, ਆਪਣੀ ਰਹਿਤ ਵਿੱਚ ਕਦੀ ਫਰਕ ਨਹੀਂ ਆਉਣ ਦਿੰਦਾ, ਉਹਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਬਲਕਿ ਇਹੀ ਕਹਿਣਾ ਚਾਹੀਦਾ ਹੈ ਵੀ ਹੇ ਵਾਹਿਗੁਰੂ, ਹੇ ਸਤਿਗੁਰੂ, ਤੇਰੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਇਹ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਧਰਮ ਵੀ, ਭਾਵ ਤੇਰਾ ਸਦਾਚਾਰ ਵੀ, ਤੇਰੀ ਬਾਣੀ ਤੇ ਬਾਣੀ ਦੀ ਰਹਿਤ ਵੀ, ਤੇਰੇ ਸਿੱਖੀ ਦੇ ਅਸੂਲ ਨਿਭ ਰਹੇ ਹਨ।
ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
ਵੀ ਇਹ ਮਨਾ ਤੂੰ ਉਸ ਕੇਵਲ ਦਾ ਅਰਥ ਹੈ ਨਿਰੋਲ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ, ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਤੇ ਸਭ ਕੁਝ ਹੋ ਰਿਹਾ ਹੈ।
ਪ੍ਰਭ ਜੀ ਜਪਤ ਦਰਗਹਿ ਮਾਨ ਭਾਵਹਿ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਜਿਹੜੇ ਗੁਰਸਿੱਖ ਮਾਈ ਭਾਈ ਵਾਹਿਗੁਰੂ ਜੀ ਨੂੰ ਜਪਦੇ ਹਨ, ਫਿਰ ਉਹ ਰੱਬੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪਾਉਂਦੇ ਹਨ।
ਨਾਨਕ ਪਤ ਸੇਤੀ ਘਰ ਜਾਵਹਿ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਪਿਆਰੇ ਬੜੀ ਪਤ ਇੱਜ਼ਤ ਦੇ ਨਾਲ, ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਘਰ ਨੂੰ ਜਾਂਦੇ ਹਨ।
ਜਿਹ ਪ੍ਰਸਾਦ ਆਰੋਗ ਕੰਚਨ ਦੇਹੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰ ਹੀ ਸਾਨੂੰ ਯਾਦ ਕਰਵਾ ਰਹੇ ਹਨ ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਦੇਹ ਕੰਚਨ ਵਰਗੀ ਹੈ ਤੇ ਆਰੋਗ ਹੈ, ਪਾਪ ਬਿਮਾਰੀ ਤੋਂ ਬਚੀ ਹੋਈ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਪਜਲੇ ਰੇਮਨ ਸਾਰੰਗ ਪਾਨੀ। ਉੱਥੇ ਭਗਤ ਕਬੀਰ ਜੀ ਨੇ ਵੀ ਐਸਾ ਉਪਦੇਸ਼ ਦਿੱਤਾ ਹੈ, ਪਰ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਦੇਹ ਕੰਚਨ ਵਰਗੀ ਹੈ ਤੇ ਆਰੋਗ ਨਵੀਂ ਨਰੋਈ ਹੈ।
ਲਿਵ ਲਾਵਹੁ ਤਿਸ ਰਾਮ ਸਨੇਹੀ।
ਉਹ ਜਿਹੜਾ ਸਨੇਹੀ ਦਾ ਅਰਥ ਹੈ ਵੀ ਪਿਆਰਾ ਪ੍ਰਭੂ ਹੈ, ਉਸਦੇ ਨਾਲ ਤੈਨੂੰ ਆਪਣੀ ਲਿਵ ਲਾਉਣੀ ਚਾਹੀਦੀ ਹੈ, ਆਪਣੀ ਸੁਰਤ ਦੀ ਤਾਰ ਜੋੜਨੀ ਚਾਹੀਦੀ ਹੈ, ਤੇਰਾ ਧਿਆਨ ਤੇਰੀ ਬਿਰਤੀ ਹਰ ਵੇਲੇ ਵਾਹਿਗੁਰੂ ਦੇ ਨਾਲ ਜੁੜੀ ਰਹਿਣੀ ਚਾਹੀਦੀ ਹੈ।
ਜਿਹ ਪ੍ਰਸਾਦ ਤੇਰਾ ਓਲਾ ਰਹਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਓਲਾ ਦਾ ਅਰਥ ਹੈ ਪੜਦਾ ਰਹਿੰਦਾ ਹੈ, ਕਿਉਂਕਿ ਕਈ ਵਾਰੀ ਸਾਡੇ ਘਰਾਂ ਦੇ ਵਿੱਚ ਵੀ ਤੇ ਸਾਡੇ ਆਪਣੇ ਜੀਵਨ ਦੇ ਅੰਦਰ ਵੀ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ, ਕਈ ਐਸੇ ਗੁਨਾਹ ਹੋ ਜਾਂਦੇ ਨੇ ਤੇ ਜੇ ਲੋਕਾਂ ਨੂੰ ਪਤਾ ਲੱਗ ਜਾਵੇ ਬੜੀ ਬਦਨਾਮੀ ਹੁੰਦੀ ਹੈ, ਪਰ ਵਾਹਿਗੁਰੂ ਪੜਦਾ ਢੱਕਦਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਇਹ ਵੀ ਤੇ ਵਾਹਿਗੁਰੂ ਪਰਮੇਸ਼ਰ ਦਾ ਮਹਾਨ ਪਰਉਪਕਾਰ ਹੈ। ਮਹਾਂਪੁਰਖ ਇੱਕ ਹੋਰ ਵੀ ਵਿਚਾਰ ਦੱਸਦੇ ਸਨ, ਜੋ ਕੁਝ ਮਨੁੱਖ ਦੇ ਮਨ ਦੇ ਅੰਦਰ ਪਾਪ ਤੇ ਵਿਕਾਰ ਨੇ ਨਾ, ਜੇ ਕਿਧਰੇ ਸਾਡੇ ਮਨ ਦੀ ਹਾਲਤ ਦਾ ਦੂਸਰੇ ਆਦਮੀ ਨੂੰ ਪਤਾ ਲੱਗ ਜਾਵੇ, ਉਹ ਸਾਨੂੰ ਕੋਲੇ ਵੀ ਨਾ ਬਹਿਣ ਦੇਵੇ। ਇਹ ਸਾਰਾ ਪੜਦਾ ਵਾਹਿਗੁਰੂ ਨੇ ਹਰਕ ਦਾ ਢੱਕਿਆ ਹੋਇਆ। ਹੁਣ ਆਪਾਂ ਮੂੰਹ ਤੇ ਤਾਂ ਕੁਛ ਹੋਰ ਗੱਲਾਂ ਕਰਦੇ ਹਾਂ, ਮਨ ਦੇ ਵਿੱਚ ਕੁਝ ਹੋਰ ਹੁੰਦਾ। ਜੇ ਸਾਡੇ ਮਨ ਦੀ ਗੱਲ ਦਾ ਕਿਸੇ ਨੂੰ ਪਤਾ ਲੱਗ ਜਾਵੇ ਤੇ ਉਸੇ ਵੇਲੇ ਹੀ ਲੜਾਈ ਝਗੜਾ ਸ਼ੁਰੂ ਹੋ ਸਕਦਾ, ਪਰ ਹਜ਼ੂਰ ਕਹਿੰਦੇ ਨੇ ਇਹ ਪੜਦਾ ਵਾਹਿਗੁਰੂ ਨੇ ਰੱਖਿਆ ਹੋਇਆ ਤੇਰਾ ਮਨ ਨੂੰ। ਕਹਿੰਦੇ ਨੇ ਜੇ ਪ੍ਰਸਾਦ ਤੇਰਾ ਓਲਾ ਰਹਿਤ, ਐ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਓਲਾ ਪੜਦਾ ਰਹਿੰਦਾ ਹੈ।
ਮਨ ਸੁਖ ਪਾਵਹਿ ਹਰ ਹਰ ਜਸ ਕਹਿਤ।
ਐ ਮਨਾ ਤੂੰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਕਹਿੰਦਿਆਂ ਹੋਇਆ ਆਤਮਕ ਸੁਖ ਪ੍ਰਾਪਤ ਕਰ ਸਕਦਾ ਹੈ, ਇਸ ਲਈ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਿਆ ਕਰ।
ਜਿਹ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਛਿੱਦਰ ਢਕੇ ਹੋਏ ਨੇ, ਛਿੱਦਰ ਦਾ ਅਰਥ ਹੈ ਐਬ, ਜਿਹੜੇ ਤੇਰੇ ਅੰਦਰ ਐਬ ਨੇ ਨਾ, ਕੋਈ ਗੁੱਝੀਆਂ ਤੇਰੇ ਅੰਦਰ ਕੁਰਹਿਤਾ ਨੇ, ਵਿਕਾਰ ਨੇ, ਕੋਈ ਮਾੜੀਆਂ ਕੋਈ ਬਦੀਆਂ ਨੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਛਿੱਦਰ ਵਾਹਿਗੁਰੂ ਨੇ ਢਕੇ ਹੋਏ ਹਨ।
ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ।
ਐ ਮਨਾ ਤੂੰ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆਰ ਹੈ, ਉਹਦੀ ਕਿਰਪਾ ਦੇ ਨਾਲ ਤੇਰਾ ਪੜਦਾ ਵੀ ਬਣਿਆ ਹੈ ਤੇ ਉਹ ਵਾਹਿਗੁਰੂ ਹਮੇਸ਼ਾ ਲਈ ਤੇਰਾ ਪੜਦਾ ਢਕੀ ਰੱਖੇਗਾ।
ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੇ ਬਰਾਬਰ ਹੋਰ ਕੋਈ ਵੀ ਨਹੀਂ ਪਹੁੰਚ ਸਕਦਾ।
ਮਨ ਸਾਸ ਸਾਸ ਸਿਮਰਹੋ ਪ੍ਰਭ ਉੱਚੇ।
ਇਹ ਮਨਾ ਤੇ ਸਵਾਸ ਸਵਾਸ ਅੰਦਰ ਉਹ ਸਭ ਤੋਂ ਉੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਕਿਉਂਕਿ ਉਸ ਵਾਹਿਗੁਰੂ ਦੀ ਕਿਰਪਾ ਹੀ ਹੈ ਨਾ। ਹੁਣ ਸੰਸਾਰ ਦੇ ਵਿੱਚ ਸ਼ਰੀਕੇਬਾਜ਼ੀ ਵੀ ਹੁੰਦੀ ਹੈ, ਭਾਈਚਾਰੇ ਦੇ ਵਿੱਚ ਵੀ ਦੂਸਰਾ ਆਦਮੀ ਮੇਰੇ ਨਾਲੋਂ ਅੱਗੇ ਨਾ ਨਿਕਲ ਜਾਵੇ, ਜਾਂ ਇਸਦਾ ਕੋਈ ਦੁਨੀਆਂ ਦੇ ਵਿੱਚ ਮਾਨ ਸਮਾਨ ਨਾ ਵੱਧ ਜਾਵੇ, ਅਸੀਂ ਈਰਖਾ ਕਰਦੇ ਹਾਂ, ਮਨ ਦੇ ਵਿੱਚ ਜੈਲਸ ਪੈਦਾ ਹੋ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਕੋਈ ਸੇਵਾ ਕਰਦੇ ਨੇ ਫਿਰ ਉਹਨਾਂ ਨੂੰ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਜਨ ਸੇਵਿਆ ਤਿਨ ਪਾਇਆ ਮਾਨ। ਸੇਵਾ ਵਾਲਿਆਂ ਨੂੰ ਮਾਣ ਤੇ ਮਿਲਦਾ ਹੀ ਮਿਲਦਾ ਹੈ, ਪਰ ਦੂਸਰੇ ਲੋਕ ਕਈ ਈਰਖਾ ਵੀ ਕਰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ ਅਸੀਂ ਨਿਰਮਾਣ ਤੇ ਨਿਸਕਾਮ ਹੋ ਕੇ ਸੇਵਾ ਕਰਦੇ ਹਾਂ ਤੇ ਫਿਰ ਕੋਈ ਸਾਡਾ ਸ਼ਰੀਕ ਸਾਡੇ ਬਰਾਬਰ ਨਹੀਂ ਪਹੁੰਚ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਦੀ ਕਿਰਪਾ ਦੇ ਨਾਲ ਤੇਰੇ ਬਰਾਬਰ ਕੋਈ ਸ਼ਰੀਕ ਨਹੀਂ ਪਹੁੰਚ ਸਕਦਾ ਤੇ ਸੁਆਹ ਸੁਆਸ ਅੰਦਰ ਮਨਾ ਉਸ ਉੱਚੇ ਵਾਹਿਗੁਰੂ ਦਾ ਸਿਮਰਨ ਕਰ।
ਜਿਹ ਪ੍ਰਸਾਦ ਪਾਈ ਦੁਰਲੱਭ ਦੇ,
ਤੇ ਫਿਰ ਦੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਬੜੀ ਦੁਰਲੱਭ ਦੇਹ ਅਮੋਲਕ ਦੇ ਤੈਨੂੰ ਪ੍ਰਾਪਤ ਹੋਈ ਹੈ। ਦੁਰਲੱਭ ਦਾ ਅਰਥ ਹੈ ਜਿਹੜੀ ਔਖੀ ਲੱਭਣ ਵਾਲੀ ਚੀਜ਼ ਹੋਵੇ, ਕਿਉਂਕਿ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਮਨੁੱਖਾ ਦੇਹ ਹੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਇਹ ਮਨੁੱਖਾ ਦੇਹੀ ਦਾ ਜਨਮ ਸਭ ਤੋਂ ਉੱਤਮ ਗਿਣਿਆ ਗਿਆ ਹੈ। ਇਸੇ ਨੂੰ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਖਦਾਰੀ। ਇਸ ਮਨੁੱਖ ਦੀ ਸਾਰੇ ਸੰਸਾਰ ਦੇ ਵਿੱਚ ਸਰਦਾਰੀ ਮੰਨੀ ਗਈ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਇਹ ਦੁਰਲੱਭ ਦੇ ਪ੍ਰਾਪਤ ਕੀਤੀ ਹੈ।
ਨਾਨਕ ਤਾ ਕੀ ਭਗਤ ਕਰੇ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵੀ ਕਰਿਆ ਕਰ।
ਜਿਹ ਪ੍ਰਸਾਦ ਆ ਭੁੱਖਨ ਪਹਿਰੀਜੈ,
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਨੂੰ ਕਿੰਨੇ ਤਰੀਕਿਆਂ ਦੇ ਨਾਲ ਸਮਝਾਉਂਦੇ ਹਨ। ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਆ ਭੁੱਖਣ ਦਾ ਅਰਥ ਹੈ ਗਹਿਣੇ, ਆ ਤੂੰ ਗਹਿਣੇ ਪਹਿਨਦਾ ਹੈ, ਕਿਉਂਕਿ ਹਾਰ ਸ਼ਿੰਗਾਰ ਦਾ ਵੀ ਕਈ ਆਦਮੀਆਂ ਨੂੰ ਸ਼ੌਕ ਹੁੰਦਾ ਹੈ, ਤੇ ਬੀਬੀਆਂ ਖਾਸ ਕਰਕੇ ਹਾਰ ਸ਼ਿੰਗਾਰ ਦੇ ਨਾਲ ਜ਼ਿਆਦਾ ਸਨੇਹ ਰੱਖਦੀਆਂ ਨੇ।